ਪੁੱਛੋ ਹੈ ਦੋਹਰਾ ਜਨਮ ਦਾ ਪ੍ਰਸਾਦ ਤੇ ਆਪਣੋ ਆਤਮ ਰੂਪ ਅਨੁਭਵ ਕਾ ਸੁਣ ਕਹਿਤਾ ਹੈ ਅਰਬ ਗਿਆਨ ਅਨੁਰੂਪ। ਕਹਿੰਦੇ ਗੁਰੂ ਜੀ ਆਪ ਦੀ ਕਿਰਪਾ ਨੇ ਮੈਂ ਆਪਣੇ ਸਰੂਪ ਨੂੰ ਜਾਣ ਲਿਆ, ਪਰੰਤੂ ਇਹ ਦੱਸੋ ਕਿ ਅਨੁਭਵ ਕਿਹਨੂੰ ਕਹਿੰਦੇ ਹੈ ਤੇ ਵਿਗਿਆਨ ਉਪਮਾ ਤੋਂ ਰਹਿ ਕੇ ਜਿਹੜਾ ਉਹ ਕਿਸ ਨੂੰ ਦਰਸ਼ਨ ਕਰਦੇ ਹਨ। ਸ੍ਰੀ ਗੁਰੂ ਵਾਜ ਦੋਹਰਾ ਸਤ ਸਿਰ ਜਾਣਤ ਬ੍ਰਹਮ ਕੋ ਤੋ ਤੋਲੋ ਕਹੀਏ ਗਿਆਨ ਬ੍ਰਹਮ ਆਪ ਹੀ ਕੋ ਲਖ ਹੈ ਤੋ ਵਿਗਿਆਨ ਵਿਧਾਨ ਜੈਸੇ ਨਰ ਗਿਆਨ ਤੇ ਕਹਿਤ ਦੇਸ ਆਪ ਕਿਉਂ ਹੀ ਜਬ ਬ੍ਰਹਮ ਕਹਿ ਗਿਆਨੀ ਹਿਰਦੈ ਆਲਾਪ। ਸਤ ਸਿਤ ਆਨੰਦ ਸੂਪ ਜਦ ਬ੍ਰਹਮ ਨੂੰ ਜਾਣ ਲਿਆ ਤੇ ਉਦੋਂ ਤੱਕ ਗਿਆਨ ਕਹੀਦਾ ਜਦ ਤੱਕ ਆਪ ਨੂੰ ਬ੍ਰਹਮ ਨਾ ਜਾਣ ਲਵੇ, ਤੇ ਫਿਰ ਉਦੋਂ ਤੱਕ ਵਿਗਿਆਨ ਦਾ ਵਿਧਾਨ ਕਿਹਾ ਜਾਂਦਾ। ਉਸੇ ਨੂੰ ਵਿਗਿਆਨ ਕਹਿੰਦੇ ਕਿ ਜਦੋਂ ਆਪਣੇ ਸਵੈਮ ਸਰੂਪ ਨੂੰ ਜਾਣਨਾ ਹੀ ਵਿਗਿਆਨ ਹੈ। ਜਿਸ ਤਰ੍ਹਾਂ ਪੁਰਖ ਪ੍ਰਸੰਗ ਤੋਂ ਹੁੰਦੀ ਨਾ ਸਮਝਣ ਕਰਕੇ ਆਪਣੀ ਦੇਹ ਕਹਿੰਦਾ, ਦੇਹ ਨੂੰ ਆਪਣਾ ਕਹਿ ਰਿਹਾ, ਦੇਹ ਆਪਣਾ ਆਪਣੀ ਆਪਣਾ ਆਪ ਆਪਣੀ ਆਤਮਾ। ਇਸ ਤਰ੍ਹਾਂ ਫਿਰ ਬ੍ਰਹਮ ਨੂੰ ਕਹਿੰਦਾ ਕਿ ਮੇਰਾ ਆਪਣਾ ਆਪ ਹੈ, ਤੇ ਉਸੇ ਨੂੰ ਗਿਆਨੀ ਕਹਿੰਦੇ ਆ ਜਿਹੜੇ ਆਪਣੇ ਸਵੈਮ ਸਰੂਪ ਨੂੰ ਸਮਝ ਲੈਂਦੇ। ਇੱਕੋ ਬਾਅਦ ਦੋਹਰਾ ਮੁਕਤ ਪਿਓ ਸੰਸਾਰ ਗਇਓ ਲਹਿਓ ਆਪਣਾ। ਮੈਂ ਮੁਕਤ ਹੋ ਗਿਆ, ਮੇਰਾ ਸੰਸਾਰ ਚਲਿਆ, ਕਿਉਂਕਿ ਮੈਂ ਆਪਣੇ ਸਰੂਪ ਨੂੰ ਜਾਣ ਲਿਆ ਹੈ। ਰਹੀ ਦੇ ਵਿਵਹਾਰ ਤੋਂ ਕਾਗਲ ਕਰਾਇਆ ਨੂੰ, ਕਿਉਂਕਿ ਮੈਂ ਕਹਿੰਦਾ ਕਿ ਇਹ ਰਹੀ ਹੋਈ ਦੇਹ ਫਿਰ ਕਿਸ ਤਰ੍ਹਾਂ ਵਿਵਹਾਰ ਅਨੁਪਮ ਬੜੇ ਸੁੰਦਰ ਵਿਹਾਰ ਕਿਵੇਂ ਕਰਦੀ ਹੈ। ਸ੍ਰੀ ਗੁਰੂ ਵਾਚ ਦੋਹਰਾ ਪਾਂਚਵਨ ਭੋਗਣ ਕਰੈ ਕਹਿ ਦਿਗ ਅੰਬਰ ਹੋਏ। ਪਾਂਚਵਨ ਦੇ ਭੋਗਾਂ ਨੂੰ ਭੋਗਦੀ ਹੈ ਜਾਂ ਦੇਹ ਜਿਹੜੀ ਬਿਗੰਬਰ ਬਸਤਰ ਤੋਂ ਰਹਿਤ ਹੋ ਜਾਂਦੀ ਦੇਸ਼ਾ ਰੂਪੀ ਅੰਬਰ ਧਾਰੇ। ਪਾਪ ਤੁਨ ਲੱਗੇ ਨੇ ਜਿਉਂ ਜਨ ਕਾਦਕ ਦੇ, ਪਾਪ ਤੁਨ ਕੋਈ ਲੱਗਦਾ ਨਹੀਂ ਜਿਵੇਂ ਜਨ ਕਾਦਕ ਹੋਏ ਹੈ। ਗਿਆਨ ਦੀਆਂ ਸੱਤ ਭੂਮਿਕਾ ਹੁੰਦੀਆਂ ਸ਼ੁੱਧ ਇੱਛਾ ਆ, ਸੋ ਵਿਚਾਰਨਾ ਤਨੂੰ ਮਨਸਾ ਸਤਵਾ ਪਤੀ ਆ, ਸੁਨ ਸ਼ਕਤੀ ਆ, ਪਦਾਰਥ ਭਾਵਨੀ ਆ, ਕੁਰੀਆ ਹੈ। ਅਤੇ ਸ਼ੁੱਧ ਇੱਛਾ ਜਿਹੜਾ ਭਲੀਆਂ ਕਾਮਨਾਵਾਂ ਹੋਣੀਆਂ। ਅਤੇ ਪਹਿਲੇ ਜਨਮ ਜਨਮ ਚ ਜਿਹੜੇ ਨਿਸ਼ਕਾਮ ਕਰਮ ਜਾਂ ਪਾਲਸ਼ਨਾ ਕੀਤੀ ਹੈ ਉਹਨਾਂ ਮਨ ਸ਼ੁੱਧ ਹੋ ਗਿਆ, ਸਾਗਰ ਹੋ ਗਿਆ। ਇਹ ਤੋਂ ਵੇਗ ਮੇਰਾ ਖਟਕਣ ਦੀ ਮੋਖ ਕੀਤਾ ਜਿਹੜੇ ਸਾਧਨ ਹੈ, ਇਹ ਕਰਕੇ ਆਤਮਾ ਦੀ ਜਿਹੜੇ ਪ੍ਰਾਪਤ ਕਰਨ ਦੀ ਇੱਛਾ ਆ, ਇਹ ਗਿਆਨ ਦੀ ਪਹਿਲੀ ਭੂਮਿਕਾ ਹੈ। ਉਹ ਵਿਚਾਰਨਾ ਕੀ ਹੈ, ਆਤਮਾ ਨੂੰ ਜਾਣਨ ਦੀ ਜਿਹੜੀ ਬੜੀ ਤੇਜ਼ ਇੱਛਾ ਹੋਣੀ ਕਿ ਮੈਨੂੰ ਕੋਈ ਬ੍ਰਹਮ ਨਿਸ਼ਠ ਗੁਰੂ ਮਿਲ ਜਾਏ ਅਤੇ ਵਿਧੀ ਪੂਰਵਕ ਉਹਦੀ ਕਰਨ ਚ ਜਾ ਕੇ ਗੁਰੂ ਨੇ ਮੁਕਤਾਂ ਦੀ ਬ੍ਰਹਮ ਦੀ ਏਕਤਾ ਦੇ ਜਨਾਉਣੇ ਵਾਲੇ ਜਿਹੜੇ ਵੇਦਾਂਤ ਵਾਕ ਉਹਨਾਂ ਨੂੰ ਸ਼ਰਵਣ ਕੀਤਾ ਜਾਏ ਅਤੇ ਸ਼ਰਵਣ ਕਰਕੇ ਉਹਨਾਂ ਦੇ ਅਰਥ ਨੂੰ ਆਪਣੇ ਅੰਦਰ ਘਟਾਉਣਾ। ਐਸੀਆਂ ਯੋਗਤੀਆਂ ਜਿਹੜੀਆਂ ਹੈਗੀ ਅਤੇ ਸ਼ੁੱਭ ਇੱਛਾ ਦੇ ਵਿੱਚ ਜਿਹੜਾ ਸ਼ਰਵਣ ਆ ਜਿਹਦੇ 'ਚ ਮਨਣਾ ਹੈ ਅਤੇ ਫਿਰ ਵਿਚਾਰਨਾ ਇਹ ਗਿਆਨ ਦੀ ਦੂਜੀ ਭੂਮਿਕਾ। ਤੁਹਾਨੂੰ ਮਾਨਸਾ ਕਹਿੰਦੇ ਇਸ ਰੂਪ ਨੂੰ ਸਾਕਸ਼ਾਤਕਾਰ ਅਪਰੋਕਸ਼ ਅਨੁਭਵ ਕਰਨਾ, ਕਿਉਂਕਿ ਸ਼ਰਵਣ ਮੰਨਣ ਦੁਆਰਾ ਜਿਹੜਾ ਕੋਈ ਗੱਲ ਨਿਸ਼ਚੈ ਕੀਤੀ ਹੈ ਬ੍ਰਹਮ ਆਤਮਾ ਦੀ ਉਹਦੇ ਅਰਥ ਨੂੰ ਪ੍ਰਗਟ ਕਰਨਾ ਅਤੇ ਫਿਰ ਉਹਦੇ 'ਤੇ ਦ੍ਰਿੜਤਾ ਪ੍ਰਾਪਤ ਕਰਨੀ, ਉਹਦੇ ਆਸਣ ਕਰਨਾ, ਇਹ ਜਿਹੜਾ ਹੈ ਇਹ ਫਿਰ ਆਪਣੇ ਤਨੂ ਮਾਨ ਸਾਹਿਬ ਜਿਹੜੀਆਂ ਬਾਦਸ਼ਾਹ ਨੂੰ ਬਿਲਕੁਲ ਸੂਖਸ਼ਮ ਕਰ ਦੇਣਾ। ਅਤੇ ਸਤਿਗੁਰ ਪਤੀ ਹੈ ਅਤੇ ਜਿਹੜੀ ਸੋ ਵਿਚਾਰਨਾ ਤਨੂ ਮਾਨਸਾ ਸੰਗੀ ਤੇ ਸਾਥ ਪਰਜ ਨੂੰ ਪੂਰੀ ਤਰ੍ਹਾਂ ਨਿਰਣ ਕਰਨਾ। ਅਸਮ ਸ਼ਕਤੀ ਕੀ ਹੈ? ਕਿ ਜਿਹੜਾ ਨਿਰਵਿਕਲਪ ਸਮਾਧੀ ਜਿਹਦਾ ਅਭਿਆਸ ਔਰ ਪਰਪੱਕਤਾ ਦੇਹ ਦੇ ਜਿਹੜਾ ਮਮਤਾ ਮਮਤਾ ਆਦਿਕ ਹੈ, ਇਹ ਭਾਵ ਨੂੰ ਤਿਆਗਣਾ, ਦੇਹ ਦੀ ਜਿਹੜੀ ਅਸ਼ਕਤੀ ਹੈ ਇਹਨੂੰ ਤਿਆਗਣਾ, ਪਕੜ ਨੂੰ ਤਿਆਗ ਦੇਣਾ। ਜਿਹੜੀ ਸਤਵਾ ਪੱਟੀ ਹੈ, ਸਰਵਨ ਮਨਨ ਅਧਿਆਸਨ ਔਰ ਸੰਸੇ ਵਪਾਰ ਜੇ ਰਹਿਤ, ਜਿਹੜਾ ਆਪਣੇ ਸਰੂਪ ਨੂੰ ਸਾਕਸ਼ਾਤ ਕਰਨਾ, ਉਹ ਨਿਰਵਿਕਲਪ ਦੇ ਵਿੱਚ ਸਥਿਤੀ ਹੋਣੀ, ਅਤੇ ਸ਼ੁੱਧ ਜਿਹੜਾ ਸਤੋ ਗੁਣ ਹੈ, ਸਰੂਪ ਦੀ ਜਿਹੜੀ ਸੱਤਤਾ ਹੈ ਚਿੱਤ ਪ੍ਰਾਪਤ ਹੋਣੀ, ਇਹ ਸਤਵਾ ਪੱਟੀ ਚੌਥੀ ਭੂਮਿਕਾ। ਅਸਮ ਸ਼ਕਤੀ ਹੈ ਜਿਹੜੀ ਨਿਰਵਿਕਲਪ ਸਮਾਧੀ ਦਾ ਅਭਿਆਸ ਵਿੱਚ ਪਰਪੱਕਤਾ, ਦੇਹ ਦੇ ਵਿੱਚ ਜਿਹੜਾ ਅਹੰਗਤਾ ਮਮਤਾ ਵਾਲਾ ਭਾਵ ਹੈ ਇਹਨੂੰ ਤਿਆਗਣਾ, ਅਤੇ ਔਰ ਜਿਹੜੀ ਪਕੜ ਹੈ ਇਸ ਨੂੰ ਤਿਆਗਣਾ। ਇਹ ਪੰਜਵੀਂ ਭੂਮਿਕਾ ਹੈ। ਪਦਾਰਥ ਭਾਵਨੇ ਹੈ, ਇਹ ਫਿਰ ਇਹ ਹੈਗਾ ਅੱਛੇ ਕਰਕੇ ਨਿਰਵਿਕਲਪ ਸਮਾਧੀ ਦੇ ਅਭਿਆਸ ਦੇਹ ਆਦਿਕ ਜਾਂ ਪਦਾਰਥ ਹੈ, ਅਤੇ ਸਾਰਿਆਂ ਦਾ ਆਸਰਾ ਬ੍ਰਹਮ ਰੂਪ ਨੂੰ ਜਾਣਨਾ, ਇਹਦੇ ਹੋਣੇ ਕਰਕੇ ਅਤੇ ਜਿਹੜੀ ਅਤੇ ਪਦਾਰਥਾਂ ਦੀ ਪਕੜ ਹੈ ਉਹਨੂੰ ਤਿਆਗ ਲੈਣਾ, ਇਹ ਗਿਆਨ ਦੀ ਛੇਵੀਂ ਭੂਮਿਕਾ। ਤੁਰਿਆ ਗਿਆਤਾ ਗਿਆਨ ਗੇ, ਪਰਮਾਤਾ ਪਰਮੇਸ਼ ਗਿਆਤਾ ਧਿਆਨ ਕੇ, ਇਹ ਜਿਹੜੀ ਤ੍ਰਿਪਤੀ ਹੈ ਇਹਦਾ ਭਾਵ ਹੋ ਜਾਣਾ, ਅਤੇ ਚੇਤਨ ਬ੍ਰਹਮ ਵਿੱਚ ਜਿਹੜੀ ਅਭੇਦ ਅਵਸਥਾ ਪ੍ਰਾਪਤ ਕਰ ਲੈਣੀ, ਇਹ ਗਿਆਨ ਦੀ ਸੱਤ ਭੂਮਿਕਾ ਹੈ। ਫਿਰ ਜੀਵਨ ਮੁਕਤੀ ਦਾ ਜਿਹੜਾ ਆਨੰਦ ਹੈ ਪ੍ਰਾਪਤ ਹੁੰਦਾ ਜਦੋਂ ਤੱਕ ਸਰੀਰ ਹੈ, ਸਰੀਰ ਤਿਆਗਣ ਤੋਂ ਬਾਅਦ ਫਿਰ ਗਦੇ ਮੋਕਸ਼ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਇਸ ਵਾਸਤੇ ਇਹ ਜਿਹੜਾ ਕਿਰਤੋ ਉਪਾਸਨ ਗਿਆਨ ਤੋਂ ਪਹਿਲਾਂ ਜਿਹੜੀ ਕਰੀ ਪੂਰਨ ਉਪਾਸਨਾ ਜਿਸ ਨੇ, ਅਤੇ ਕਿਰਤੋ ਉਪਾਸਨਾ ਗਿਆਨ ਤੋਂ ਪਹਿਲਾਂ ਨਹੀਂ ਕੀਤੀ ਜਿਹਨੂੰ ਉਪਾਸਨਾ ਜਿਸ ਨੇ, ਇਸ ਭੇਦ ਤੋਂ ਤਾਂ ਕਹਿੰਦੇ ਜਿਹੜੀ ਚੌਥੀ ਭੂਮਿਕਾ ਗਿਆਨ ਦੀ ਅਧਿਕਾਰੀ ਦੋ ਪ੍ਰਕਾਰ ਦਾ ਹੈ। ਉਹਨਾਂ ਵਿੱਚ ਜਿਹੜਾ ਕਿਰਤੋ ਉਪਾਸਨ ਜਿਹੜਾ ਉਹ ਫਿਰ ਜਿਵੇਂ ਵੀ ਬੈਰਾਗ ਆਦਿਕ ਸਾਧਨਾ 'ਚ ਸੰਪੰਨ ਹੁੰਦਾ, ਔਰ ਗਿਆਨ ਦੇ ਅਨੰਤਰ ਬੈਰਾਗ ਆਦਿਕ ਜਿਹੜੇ ਹੈ ਜੀ, ਅਤੇ ਫਿਰ ਉਹ ਇਹਨਾਂ ਨੂੰ ਧਾਰਨ ਕਰਕੇ ਭੂਮਿਕਾ 'ਚ ਸਥਿਤ ਹੋ ਜਾਂਦਾ। ਜਿਹੜਾ ਕਿਰਤੋ ਉਪਾਸਨ ਹੈ ਉਹ ਸਾਰੇ ਸਾਧਨਾ ਦੇ ਸਹਿਤ ਹੋ ਕੇ ਫਿਰ ਅਤੇ ਫਿਰ ਉਹ ਆਪਣੇ ਸਵੈਮ ਸਰੂਪ ਵਿੱਚ ਲੀਨ ਹੋ ਜਾਂਦਾ। ਇਸ ਕਰਕੇ ਫਿਰ ਇਹ ਸਾਰੀ ਅਭਿਆਸ ਦੁਆਰਾ ਇਹ ਵਸਤਾ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਮੇਰਾ ਕਿਰਤੋ ਉਪਾਸਨ ਉਹਨੂੰ ਜਿਹੜੇ ਸਾਰੇ ਸਾਧਨ ਉਹ ਸਪਸ਼ਟ ਪ੍ਰਤੀਤ ਨਹੀਂ ਹੁੰਦੇ, ਲੇਕਿਨ ਇੱਕ ਦੋ ਸਾਧਨ ਪ੍ਰਗਟ ਹੁੰਦੇ ਆ। ਫਿਰ ਜਿਹੜੇ ਬਾਕੀ ਸਾਧਨ ਉਹ ਗੋਪਈ ਰਹਿੰਦੇ ਆ, ਉਹਦਾ ਬੁੱਧੀਮਾਨ ਚੌਥੀ ਭੂਮਿਕਾ ਜਿਹੜੀ ਹੈ ਤਤਵ ਗਿਆਨ ਨੂੰ ਪਾਉਂਦਾ ਹੈ, ਅਤੇ ਬਹੁਤ ਸਮੇਂ ਦੇ ਅਭਿਆਸ ਨਾਲ ਫਿਰ ਪੰਚਮ ਜਿਹੜੀ ਭੂਮਿਕਾ ਉਹਦੇ ਵਿੱਚ ਅਰੂੜ ਹੋ ਜਾਂਦਾ, ਅਤੇ ਇਸ ਤਰ੍ਹਾਂ ਫਿਰ ਉਸਨੂੰ ਐਸੀ ਜਿਹੜੀ ਅਵਸਥਾ ਉਹ ਪ੍ਰਾਪਤ ਹੋ ਜਾਂਦੀ ਹੈ। ਅਸ ਵੇਦਾਂਤ ਹੋਰਾ ਜੀਵ ਈਸ਼ਰ ਜਗਤ ਕੋ ਆਤਮ ਜਨ ਨੂੰ ਜੋਏ, ਮਨ ਜਿਉਂ ਭਾਵੈ ਤਿਉਂ ਰਹਿ ਤਾਹੀ ਨਾ ਰੋਕੈ ਕੋ। ਵੇਦਾਂਤ ਵਿੱਚ ਇਹ ਕਿਹਾ ਕਿ ਜੀਵ ਈਸ਼ਵਰ ਜਗਤ ਆਤਮਾ ਸਰੂਪ ਨੂੰ ਜਾਣੇ, ਅਤੇ ਮਨ ਜਿਸ ਤਰ੍ਹਾਂ ਭਾਵੇ ਇਸ ਤਰ੍ਹਾਂ ਰਹੇ ਉਹਨੂੰ ਕੋ ਰੋਕੇ ਨਹੀਂ। ਭਾਵੇ ਹੈ ਇਸ 'ਤੇ ਫਿਰ ਵਿਧੀ ਰੂਪ ਸ਼ਾਸਤਰ ਦਾ ਕੋਈ ਦੰਡ ਨਹੀਂ, ਉਹ ਸੁਤੰਤਰ ਹੋ ਜਾਂਦਾ ਆਤਮ ਗਿਆਨ ਤੋਂ ਬਾਅਦ। ਫਿਰ ਸਾਂਖ ਹੈ ਲੋਕ ਵੇਦ ਕੇ ਕਰਮ ਸਭ ਗਿਆਨੀ ਕੀਨੇ ਜਾਏ, ਜਾਂ ਕੇ ਕਰਮ ਦੇਖ ਕੇ ਜਗ ਧਰਮ ਸਾਰਾ। ਸਾਂਖ ਵਾਲੇ ਕਹਿੰਦੇ ਆ ਲੌਕਿਕ ਅਤੇ ਜਿਹੜੇ ਵੈਦਿਕ ਕਰਮ ਹੈ ਤੇ ਗਿਆਨੀ ਨੇ ਜਾਗ ਕੀਤੇ ਹੈ, ਜਿਨ੍ਹਾਂ ਕਾਰਨ ਦੇਖ ਕੇ ਜਾਗਤ ਦੇ ਲੋਕ ਉਸ ਧਰਮ ਵਿੱਚ ਰੁੱਖ ਠਹਿਰਦੇ ਹੈ। ਗਿਆਨੀ ਨੂੰ ਨਾ ਤਾਂ ਲੋਕ ਭਾਸ਼ਣ ਨਾ ਵੇਦ ਦਾ ਡੰਡ ਹੈ, ਪਰੰਤੂ ਉਹ ਕਰਮ ਕਰਨ ਦਾ ਪ੍ਰਯੋਜਨ ਹੈ। ਉਹਨਾਂ ਨੂੰ ਦੇਖ ਕੇ ਲੋਕ ਵੀ ਸ਼ੁਭ ਕਰਮ ਕਰਦੇ ਹਨ। ਜੋ ਨਾ ਜੈਸੇ ਤਦ ਗਿਆਨ ਸੇ ਚਲਤ ਹੋ ਤਿਜੋਰੀ ਤੈਸੀ ਉਦਮ ਚੱਲੇ ਤਾਜੇ ਕਰਮ ਮਨ ਸੁਣਕੇ। ਕਹਿੰਦੇ ਇਸ ਤਰ੍ਹਾਂ ਸਿਰ ਜਿਹੜੀ ਰੀਤੀ ਹੈ ਗਿਆਨ, ਹਾਂਜੀ ਤੈਸੇ ਤਬ ਗਿਆਨ ਤੇ ਤੇਰੇ ਗਿਆਨ ਤੇ ਚਲਤ ਹੋ ਰਹੀ ਜਿਹੜੀ ਰੀਤੀ ਚੱਲ ਰਹੀ ਹੈ ਗਿਆਨ ਕਰਕੇ ਤੈਸੀ ਵੇਦ ਅਬ ਹੁਣ ਚੱਲੇ ਤੇ ਉਸੀ ਵਿਧੀ ਨਾਲ ਹੁਣ ਵੀ ਚੱਲਦਾ ਰਹੇ ਤੇ ਤਾਜੇ ਕਰਮ ਮਨ ਸੁਣ ਪ੍ਰੀਤ, ਪਰੰਤੂ ਮਨ ਦੀ ਪ੍ਰੀਤੀ ਤੇ ਆ ਕੇ ਕਵਿਤ ਨਰਸੁਨ ਜਨਮ ਧਰਮ ਵੇਦ ਸਾਸਨ ਸੁਜਕਰ ਸੋ ਵਰਨ ਆਰ ਆਸ਼ਰਮ ਗ੍ਰਹੀ ਨੂੰ। ਕਹਿੰਦੇ ਪੁਰਸ਼ ਦੇ ਸਮਾਨ ਹੋਰ ਜਨਮ ਨੇ, ਨਾ ਵੇਦ ਦੀ ਆਗਿਆ ਸਮਾਨ ਕੋਈ ਧਰਮ ਹੈ, ਨਾ ਬ੍ਰਾਹਮਣ ਦੇ ਸਮਾਨ ਕੋਈ ਵਰਨ ਹੈ, ਨਾ ਗ੍ਰਹਿਸ ਦੇ ਸਮਾਨ ਕੋਈ ਆਸ਼ਰਮ ਹੈ। ਕਰਮ ਸੋ ਅਮਲ ਨਾ ਮਲਨ ਵਿੱਚ ਹੈ ਲੰਪਟ ਸੋ ਜਗ ਸੋ ਨਾ ਭਰਮ ਨਾ ਭਲਈਆ ਔਰ ਨੇਹੀ ਸੋ। ਔਰ ਫਿਰ ਕਹਿੰਦੇ ਨਾ ਕਰਮਾਂ ਦੇ ਸਮਾਨ ਕੋਈ ਅਮਲ ਮਲ ਤੇ ਰਹਿ ਤੇ, ਨਾ ਕਰਮਾਂ ਦੇ ਸਮਾਨ ਕੋਈ ਮਲਨ ਨਹੀਂ, ਅਤੇ ਜਾਗਤ ਵਰਗਾ ਕੋਈ ਹੋਰ ਭਰਮ ਨਹੀਂ, ਨਹੀਂ ਮੈਨੇ ਪ੍ਰੇਮੀ ਦੇ ਸਮਾਨ ਕੋਈ ਹੋਰ ਭੁਲਾਉਣ ਵਾਲਾ ਨਹੀਂ। ਗੁਰ ਸੋਨਾ ਵੈਦ ਉਪਚਾਰ ਨਾ ਵਿਚਾਰ ਜੈ ਸੋ ਅੱਗ ਸੋਨਾ ਰੋਗੀ ਔਰ ਸੰਜਮੀ ਨਾ ਇਹੀ ਸੋ। ਸਤਿਗੁਰੂ ਦੇ ਸਮਾਨ ਕੋਈ ਵੈਦ ਨਹੀਂ ਔਰ ਵਿਚਾਰ ਵਰਗਾ ਕੋਈ ਉਪਚਾਰ ਇਲਾਜ ਨਹੀਂ, ਅਗਿਆਨੀ ਦੇ ਸਮਾਨ ਕੋਈ ਬਿਮਾਰ ਨਹੀਂ ਅਤੇ ਇਹੀ ਨਾਮ ਅਗਿਆਨੀ ਸਰੀਖਾ ਕੋਈ ਅਸੰਜਮੀ ਬਦ ਪਰਹੇਜੀ ਪਰਹੇਜ ਨਹੀਂ। ਮਨ ਸੋ ਅਪਾਸ਼ਕ ਸੁਬੋਧ ਸੋਨਾ ਸੰਗੀ ਔਰ ਦੇਹ ਸੋਨਾ ਦੇਹਰਾ ਨਾ ਦੇਵ ਔਰ ਦੇਹੀ ਸੋ। ਔਰ ਦੇਹ ਦੇ ਸਮਾਨ ਕੋਈ ਦੇਹਰਾ ਨਹੀਂ ਔਰ ਦੇਹੀ ਜੀਵ ਦੇ ਸਮਾਨ ਕੋਈ ਦੇਵਤਾ ਨਹੀਂ। ਮਨ ਦੇ ਸਮਾਨ ਕੋਈ ਉਪਾਸ਼ਕ ਨਹੀਂ ਅਤੇ ਨਾ ਸਬੁੱਧੀ ਵਰਗਾ ਕੋਈ ਹੋਰ ਸੰਗੀ ਹੈ ਸ੍ਰੇਸ਼ਟ ਬੁੱਧੀ ਵਰਗਾ। ਦੇਹ ਦੇ ਸਮਾਨ ਕੋਈ ਦੇਹਰਾ ਨਹੀਂ ਔਰ ਜੀਵ ਦੇ ਸਮਾਨ ਕੋਈ ਦੇਵਤਾ ਨਹੀਂ। ਜੇ ਵਿਦਾਨ ਸਨ ਕਰ ਕਹਿਓ ਸੋ ਬੁੱਧ ਸਿਧਾਂਤ ਜੋ ਸਾਰ ਸਭ ਸਮਝ ਆਪ ਮੈਂ ਸਭ ਮੈਂ ਆਪ ਨਿਹਾਲ। ਕਹਿੰਦੇ ਵਿਦਾਂਤ ਨੇ ਕਰਕੇ ਕਿਹਾ ਹੋਇਆ ਜਿਹੜਾ ਸਾਰ ਸਿਧਾਂਤ ਸ੍ਰੇਸ਼ਟ ਹੈ, ਹੋਰ ਸਭ ਆਪਣੇ ਆਪ ਸਮਝੀਏ ਔਰ ਸਭ ਮੈਂ ਆਪਣੇ ਆਪ ਨੂੰ ਦੇਖੀ। ਕੋਟ ਵੋਟ ਗ੍ਰੰਥ ਨੇ ਕਹਿਓ ਗਦ ਪਦ ਰਚ ਰਚ ਚਾਰ ਛੇ ਮਤ ਤੇ ਸੰਖੇਪ ਤੋਂ ਪਾਤਸ਼ਾਹ ਮਾਨ ਨਿਹਾਲ। ਕਹਿੰਦੇ ਕਰੋੜਾਂ ਕਰੋੜਾਂ ਗ੍ਰੰਥ ਗਾਦਦੇ ਆ ਕੋਈ ਪੜ੍ਹਦੇ ਆ ਛੰਦ ਸੁੰਦਰ ਰਚ ਕੇ ਜਿਹੜੇ ਮਤ ਕਹੇ ਆ। ਕਹਿੰਦੇ ਉਹ ਮਤ ਇਸੇ ਵਾਰ ਸੰਖੇਪ ਪਾਤਸ਼ਾਹ ਜੀ ਕਹੇ ਆ, ਹਾਂਜੀ ਉਹਨਾਂ ਨੂੰ ਦੇਖ ਲਓ। ਜੈਸੇ ਸਿੰਧ ਵਲੂਣ ਕੇ ਘੇਰ ਸੈਲ ਸਮ ਹੋਏ ਲੂਣੇ ਪੈਸਾ ਇੱਕ ਪਰ ਕਾਰਜ ਅਪਨੂੰ ਹੋਏ। ਜਿਸ ਤਰ੍ਹਾਂ ਮੇਰੇ ਲੂਣ ਦੇ ਪਰ ਆਪਣਾ ਤੁਹਾਨੂੰ ਢੇਰ ਦੇ ਕੇ ਉਹਨਾਂ ਇੱਕ ਪੈਸਾ ਭਰ ਲੈ ਕੇ ਆਪਣਾ ਰਸੋਈ ਦਾ ਕੰਮ ਹੋ ਸਕਦਾ। ਇਸੇ ਤਰ੍ਹਾਂ ਗਦ ਪਦ ਦੇ ਗ੍ਰੰਥ ਵੀ ਬਹੁਤ ਹੈ, ਉਹਨੇ ਸਾਧੂ ਪਾਤਮਾ ਸਰੂਪ ਜਾਣ ਲੈਣਾ ਆਪਣਾ ਮਤਲਬ ਸਿੱਧ ਕਰਨਾ। ਉੱਤੋਂ ਜੋ ਸਭ ਕੁਛ ਜਾਣੇ ਹੋ ਜਾਣ ਕੇ ਕਿਉਂ ਤੂੰ ਹੋਏ ਔਰ ਜੋ ਸ਼ਾਸਤਰਾਂ ਕੇ ਮਤੇ ਭੂਲਣਾ ਤਿੰਨ ਤਨ ਜੋਏ। ਕਹਿੰਦੇ ਜੋ ਕੋਈ ਜਾਣਨਾ ਤਾਂ ਤੂੰ ਜਾਣ ਲਿਆ, ਜਿਹੜੇ ਸ਼ਾਸਤਰਾਂ ਦੇ ਅਨੇਕ ਤਰ੍ਹਾਂ ਦੇ ਮਤ ਆ ਉਹਨੂੰ ਤਨ ਭੁੱਲ ਕਰਕੇ ਵੀ ਦੇਖਣਾ ਨਹੀਂ ਚਾਹੀਏ। ਜਾਗਾ ਦੇ ਕਰਮਨ ਕਰੇ ਦੇਵ ਲੋਕ ਫਲ ਭੋਗ ਕਹਿ ਮੁਕਤ ਨੀ ਮਾਨਸ ਹੈ ਦੁੱਖ ਕੇ ਭਏ ਅਜੋਗ। ਜਾਗਾ ਦੇ ਕਰਮਾਂ ਨੂੰ ਕਰੇ ਹੋਏ ਜਿਹੜੇ ਹੈ ਦੇਵ ਸਵਰਗ ਲੋਕ ਹਾਂਜੀ ਉਹਨਾਂ ਦੇ ਫਲ ਨੂੰ ਭੋਗਣਾ ਇਹ ਸੁੱਖ ਨੂੰ ਮਾਨਸ ਮੁਕਤੀ ਕਹਿੰਦੇ ਆ। ਦੁੱਖਰੇ ਜਿਹੜੇ ਅਯੋਗ ਨਾਮ ਨਾਸ ਹੋਇਆ ਹੋਇਆ ਜਿਹੜਾ ਹਾਂਜੀ ਉਹ ਇਹ ਮਨ ਦੇ ਮੁਕਤੀ ਦੁੱਖ ਦਾ ਨਾਸ ਹੋ ਜਾਣਾ ਸਵਰਗ ਦੇ ਸੁੱਖ ਭੁੱਖਣੇ ਹੀ ਮੁਕਤੀ ਹੈ। ਹੱਥ ਪਤੰਜਲ ਹੋਇਆ ਜੀਵੀ ਸੁਨਿਆਰੋ ਕਹਿ ਪਤੰਜਲ ਸੰਸਾਲ ਦੇਖ ਲੇ ਸੁਯੋਗ ਕਰ ਕਹਿ ਮੁਕਤ ਸੁਖਸਾਲ। ਜੀਵਿਸ਼ ਨੂੰ ਨਿਆਰਾ ਨਿਆਰਾ ਸਾਰੇ ਕਾਲ ਕਹਿੰਦੇ, ਜੋ ਕਰਨ ਇਹਨਾਂ ਸੰਪੂਰਨ ਕਲੇਸ਼ਾਂ ਦਾ ਕਹਿੰਦੇ ਨਾਲ ਸੰਧਾ, ਇਹੀ ਸੁੱਖ ਦਾ ਸਾਲ ਨਾਮ ਘਰ ਮੁਕਤੀ ਪਤੰਜਲੀ ਕਹਿ ਰਿਹਾ। ਪਰ ਕਿਰਤ ਗੋਸ਼ਤ ਪਰ ਸਤਿਗੁਰ ਜਾਣਦੇ ਹੀ ਇਹ ਵਿਵੇਕ, ਜੈ ਮੁਕਤ ਸਾਖਤ ਕਹਿ ਗਿਆਨ ਕਹੇ ਸਵੇ। ਪੰਜੀ ਪਦਾਰਥਾਂ ਨੂੰ ਪੱਚੀ ਤੱਤ ਕਹਿੰਦੇ, ਪੁਰਖ ਪ੍ਰਕਿਰਤੀ ਮਹਿ ਤੱਤ ਕਿਰਦਾ ਹੰਕਾਰ, ਪੰਜ ਤਨ ਮਾਤਰਾ, ਪੰਜ ਤੱਤ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਇੱਕ ਮਨ। ਜਿਹਦੇ ਹਿਰਦੇ ਐਸਾ ਵਿਚਾਰ ਆ ਸ਼ਾਂਤ ਮਾਤਰ, ਇਹਨੂੰ ਮੁਕਤੀ ਵਸਣ ਕਰਦੇ ਆ। ਵਿਸ਼ੇਸ਼ ਕਰ ਨਿਆਏ ਪੁੰਨ ਦੁਆ ਤਾਰਕ ਕਰ ਗਿਆਨ, ਭੇਦਵਾਦ ਇਨਕੋ ਸਦਾ ਮੁਕਤ ਪਦਾਰਥ ਨੇ। ਵਿਸ਼ੇਸ਼ ਤੇ ਨਿਆਇਕ ਦੋਨੇ ਕਹਿੰਦੇ, ਜਿਹੜੀਆਂ ਯੁਗਤੀਆਂ ਕਰਕੇ ਭੇਦ ਸਮਾਨ ਗਿਆਨ ਨੂੰ ਸਦਾ ਮੁਕਤੀ ਮੰਨਦੇ ਆ। ਆਗਮ ਤੰਤਰ ਪੁਰਾਣ ਪੁਰ ਪੰਚ ਰਾਤਰ ਮਤ ਜਾਣ, ਸੈਂਚ ਆਪਣੇ ਪਛ ਕੋ ਜਲ ਕੋ ਡਾਲ ਧਿਆਨ। ਵੇਦ ਆਗਮ ਨਾਮ ਸ਼ਾਸਤਰਾਂ ਦਾ ਜਿਹੜੇ ਸ਼ੇਸ਼ ਸ਼ਾਸਤਰ ਹੈ, ਤੰਤਰ ਹੈ, ਸ਼ਿਵ ਤੰਤਰ ਹੈ, ਪੁਰਾਣ ਸਾਰਾ ਪੁਰਾਣ ਸ਼ੇਸ਼ ਸ਼ਾਸਤਰ ਹੈ, ਪੰਜ ਰਾਤਰ ਜਿਹੜਾ ਨਾਰਦਾ ਗ੍ਰੰਥ ਹੈ, ਉਹ ਆਪਣੇ ਪੱਖ ਨੂੰ ਕਰਦੇ ਸੰਸਾਰ ਚ ਲਿਆ ਕੇ ਪਾ ਰਹੇ ਹੈ, ਚਾਰ ਸਮੇ ਪਾਉਂਦੇ ਆ ਆਨੇ ਨੇ ਲਿਆ ਕੇ। ਔਰ ਜੋ ਸ਼ਾਸਨ ਦੇ ਮਤੇ ਪਰੇ ਜਗਤ ਨੇ ਜਾਏ, ਕਲਪਨ ਲਾ ਕੀਤੇ ਨਹੀਂ ਜਨਮ ਮ੍ਰਿਤ ਤੇ ਪਾਏ। ਵਿਧਾਨ ਤੋਂ ਬਗੈਰ ਕਹਿੰਦੇ ਹੋਰ ਜਿੰਨੇ ਸ਼ਾਸਤਰਾਂ ਦੇ ਮਤ ਹੈ, ਹਾਂਜੀ, ਤੇ ਉਹ ਸੰਸਾਰ ਨੂੰ ਬੰਧਨਾਂ ਚ ਪਾਉਂਦੇ ਹਨ। ਤੇ ਕਲ ਪਰਿਅੰਤ ਬੰਦਾ ਛੁੱਟਦਾ ਨਹੀਂ, ਜੰਮਦਾ ਮਰਦਾ ਰਹਿੰਦਾ, ਜਦ ਤੱਕ ਉਹਨੂੰ ਆਤਮਾ ਗਿਆਨ ਦੀ ਸੋਝੀ ਨਹੀਂ ਹੁੰਦੀ। ਆਪਣੂ ਮਤ ਜੇ ਵੇਦ ਸਿਰ ਸਭ ਤੋਂ ਸਮਝਾਣ, ਜਾਹੀ ਕੋ ਵਿਸ਼ਵਾਸ ਪਰ ਔਰ ਨਾਲ ਮੈਂ। ਕਹਿੰਦੇ ਮੇਰਾ ਆਪਣਾ ਮਤ ਕੀ ਹੈ, ਵਿਦਾਂਤ ਸ਼੍ਰੋਮਣੀ ਵੇਦਾਂ ਦੇ ਅਨੁਸਾਰ ਹੈ, ਸਭ ਤੋਂ ਸਮਝਾਣਿਆ ਵਿਦਾਂਤ ਨੂੰ, ਕਿਉਂਕਿ ਇਹਦੇ ਚ ਜੀਵ ਬ੍ਰਹਮ ਦੀ ਏਕਤਾ ਦਾ ਹੀ ਗਿਆਨ ਦਿੱਤਾ। ਇਸ ਮਤ ਵਿੱਚ ਭਰੋਸਾ ਕਰੋ, ਹੋਰ ਮਤ ਹਿਰਦੇ ਚ ਨਾ ਲਿਆਵੋ। ਸੱਚ ਧੂੜਤ ਨਾਸਤੀ ਦੇਲ ਵਿਰੋਧੀ, ਔਰ ਇਹਨਾਂ ਨੂੰ ਧੂੜ ਸੁਣਾਈ ਹੈ, ਜੇ ਮਤ ਮਤ ਸਿਰਮੌਰ। ਹਾਂਜੀ, ਸੱਚ ਜਿਹੜੇ ਹੈ ਧੂੜਤ ਮੂਰਖ ਲੋਕ ਜਿਹੜੇ ਹੈ, ਔਰ ਨਾਸਤਕ ਜਿਹੜੇ ਹੈ, ਜਿੰਨੇ ਪਖੰਡੀ ਵੇਦ ਦੇ ਵਿਰੋਧੀ ਹੈ, ਹਾਂਜੀ, ਅਤੇ ਜਿਹੜੇ ਸੱਚ ਮੂਰਖ ਹੈ, ਧੂੜਤ ਜਿਹੜੇ ਅਤੇ ਪਖੰਡੀ ਹੈ, ਨਾਸਤਕ ਹੈ ਜਿਹੜੇ, ਅਤੇ ਇਹ ਕਾਨੂੰਨੀ ਮਤ ਇਹਨਾਂ ਨੂੰ ਭੁੱਲ ਕੇ ਵੀ ਨਾ ਸੁਣਾਓ। ਜਿਨ ਕੇ ਹਰ ਭਗਤ ਹੈ, ਹਰ ਗੁਰ ਭਗਤ ਸਮਾਨ, ਜਿਨ ਕੇ ਅੱਗੇ ਖੁੱਲੀ ਹੈ ਜੈ ਉਪਦੇਸ਼ ਨਾ, ਜਿਨ੍ਹਾਂ ਦੇ ਪਰਮੇਸ਼ੁਰ ਦੀ ਭਗਤੀ ਹੈ, ਗੁਰੂ ਦੀ ਭਗਤੀ ਇੱਕ ਸਮਾਨ ਹੈ, ਉਹਨਾਂ ਅੱਗੇ ਉਪਦੇਸ਼ ਦਾ ਜਿਹੜਾ ਇਹ ਨਿਧਾਨ ਖਜ਼ਾਨਾ ਖੋਲੀਏ, ਭਾਵ ਉਹਨਾਂ ਨੂੰ ਉਪਦੇਸ਼ ਦੇਈਏ ਜਿਹੜਾ ਅਧਿਕਾਰੀ ਹੈ। ਵੇਦ ਵਚਨ ਸਿਮਰਤ ਵਚਨ ਨੂੰ ਕਹਿ ਸਕਦੇ ਗੁਲਾਸ, ਅਧਿਆਤਮ ਪ੍ਰਕਾਸ਼ ਤੇ ਅਧਿਆਤਮ ਪ੍ਰਕਾਸ਼। ਵੇਦਾਂ ਦੇ ਵਚਨ ਜਿਹੜੇ ਹੈ, ਇਹ ਸ੍ਰੇਸ਼ਟ ਵਚਨ ਤੇ ਬਲਾਸ ਹੈ, ਤੇ ਇਹ ਭੌਤਿਕਾਂ ਰੂਪੀ ਵਚਨ ਹੈ, ਕਿਉਂਕਿ ਇਹਦੇ ਚ ਆਤਮਾ ਗੁਰ ਦੀ ਪ੍ਰਾਪਤੀ ਹੁੰਦੀ ਹੈ। ਇਸ ਗ੍ਰੰਥ ਕਰਕੇ ਅਧਿਆਤਮ ਪ੍ਰਕਾਸ਼, ਇਸ ਗ੍ਰੰਥ ਕਰਕੇ ਹਾਂਜੀ ਬ੍ਰਹਮ ਵਿਦਿਆ ਦਾ ਪ੍ਰਕਾਸ਼ ਹੁੰਦਾ ਹੈ। ਅਧਿਆਤਮ ਪ੍ਰਕਾਸ਼ ਗ੍ਰੰਥ ਦਾ ਨਾਮ ਹੈ ਬ੍ਰਹਮ ਵਿਦਿਆ। ਬ੍ਰਹਮ ਵਿਦਿਆ ਅਗਰ ਆਪਣੀ ਆਤਮਾ ਦਾ ਪ੍ਰਕਾਸ਼ ਹੁੰਦਾ ਹੈ। ਸੰਮਤ ਸਤਰਾਂ ਸਾਹਿਬ ਪਚਪਨ ਅਸ਼ਵਨ ਮਾਨ ਏਕਾਦਸ਼ ਬੁੱਧ ਗ੍ਰੰਥ ਭਾਵ ਸ਼ੁਕਲ ਪੱਖ ਸੁਧੀਆਂ, ਵਿਕਰਮੀ ਸੰਮਤ 1755 ਸੀ, ਅਸੂ ਦਾ ਮਹੀਨਾ ਤੇ ਅਕਾਦਸ਼ੀ ਤਿਥ ਸੀ, ਤੇ ਬਾਰ ਜਿਹੜਾ ਸੀ ਬੁੱਧਵਾਰ ਸੀ, ਤੇ ਚਾਂਦਨਾ ਸ਼ੁਕਲ ਪੱਖ ਚਾਂਦਨਾ ਪੱਖ ਸੀ ਜਦੋਂ ਗ੍ਰੰਥ ਦਾ ਰਚਨਾ ਕੀਤਾ। ਤੇ ਸੰਮਤ 1755 ਅਸ਼ਵਨ ਮਾਨ ਅਸੂ ਦਾ ਮਹੀਨਾ ਜਾਣੂ, ਤੇ ਸੰਗਤ 1755 ਵਿਕਰਮੀ ਸੰਗਤ ਹੈ, ਤੇ ਅਕਾਦਸ਼ੀ ਤਿਥ ਸੀ ਤੇ ਬੁੱਧਵਾਰ ਸੀ, ਚਾਂਦਨਾ ਪੱਖ ਜਦੋਂ ਕਹਿੰਦੇ ਗ੍ਰੰਥ ਦੀ ਰਚਨਾ ਕੀਤੀ। ਤੇ ਅਧਿਆਤਮ ਪ੍ਰਕਾਸ਼ ਵੇਦਾਂਤ ਦਾ ਗ੍ਰੰਥ ਹੈ, ਇਹਦੇ ਵਿੱਚ ਰੋਲ ਆਤਮਾ ਬਾਰੇ ਗਿਆਨ ਦਿੱਤਾ ਗਿਆ। ਇਹਦੇ ਪੜ੍ਹਨ ਨਾਲ ਬੰਦੇ ਨੂੰ ਆਪਣੇ ਆਤਮਾ ਬਾਰੇ ਸੋਝੀ ਆਉਂਦੀ ਹੈ, ਤੇ ਆਪਣੇ ਸੁਖਦੇਵ ਮੁਨੀ ਜੀ ਨਿਰਮਲੇ ਮਹਾਂਪੁਰਖ ਹੋਇਆ, ਬੜੇ ਬੜੇ ਹਨ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰੰਥ ਹੈ ਤੇ ਆਮ ਗਿਆਨ ਸਧਾਰਨ ਨੂੰ ਸਮਝਣ ਵਾਸਤੇ ਇਹ ਗ੍ਰੰਥ ਦੀ ਰਚਨਾ ਕੀਤੀ ਹੈ। ਸ੍ਰੀਮਾਨ ਮਹੰਤ ਗਣੇਸ਼ ਸ਼ਾਹ ਸਿੰਘ ਜੀ ਨੇ ਵੀ ਇਹਦਾ ਅਨੁਵਾਦ ਕੀਤਾ ਵਿਦਿਆਰਥੀਆਂ ਦੇ ਭਲੇ ਵਾਸਤੇ ਤੇ ਇਹ ਗ੍ਰੰਥ ਪੜ੍ਹਨ ਦੇ ਨਾਲ ਤੇ ਇਨਸਾਨ ਨੂੰ ਆਪਣੀ ਅੰਦਰਲੀ ਪ੍ਰਕਿਰਿਆ ਬਾਰੇ ਬੋਧ ਮਿਲਦਾ ਔਰ ਆਤਮਾ ਦਾ ਸਾਖਸ਼ਾਤ ਜਿਹੜਾ ਸਮਾਨ ਗਿਆਨ ਗ੍ਰੰਥ ਪੜ੍ਹਨ ਤੋਂ ਮਿਲਦਾ, ਜਿਹੜਾ ਵਿਸ਼ੇਸ਼ ਗਿਆਨ ਹੈ, ਉਹ ਜਦੋਂ ਨਾਮ ਦੀ ਕਮਾਈ ਕਰੀਏ ਫਿਰ ਹੀ ਪ੍ਰਾਪਤ ਹੁੰਦਾ ਗੁਰੂ ਦੀ ਕਿਰਪਾ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।